साखी नंबर 18 जोगी। शिवरात्रि फगण वदी 14 नूं होया करदी है। इस दिन एक वर्त हुंदा है जो सर्वसाधारण लोग भी करते हैं, पर शिव उपासक ते खास करके सिद्ध जोगी बड़े औखे तरीके ते विधियां नाल ये वर्त निभाउंदे हन। कुछ चोटी ते वड्डे जोगी ये वर्त रख के फिर उपार के सने सने टुरदे पिंडा विच दी हुंदे खडूर आ पहुंचे। हुण चित चल रहा सी ते रुत गुलाबी हो रही सी। सवेरां दे वेले बड़े सुहावने हो रहे से। दीवान विच आसा दीवार दा भोग पै चुका सी, पर श्री जी अजे बैठे सन ते बाहरों आए कुछ सिख दर्शन मेले करके असीसां लै चुके से। कुछ पेश हो रहे से कि खबर आई कि जोगियां दी जमात आप दे दर्शन मेले वास्ते आई है। भाई बुढ़ा जी ने उन्हां दा आदर कीता ते तपियाने उन्हां दा डेरा करवाया है, पर वह दर्शनां लई काले हन ते आ रहे हन। यह गल हो ही रही सी कि जमात आ गई। आदेश आदेश की धुनी गूंज उठी। श्री गुरु जी ने बड़े आदर नाल जमात का स्वागत किया ते मिठे बचना नाल जीओ आया कह के आया दा मन तोखिया। सिद्ध हुण सभा विच बैठ गए ते खेम कुसर दी पुछ दवली चंगे आदर नाल होई। फिर सिद्ध गुरु नानक गुण गायन करदे रहे। फिर जोगियां ने सियाणप नाल गल नूं अपने प्रयोजन दी सिद्धी वल मोड़ लिया, जो गुरु अंगद देव जी नूं परतौने दा सी, ते गलबात इस प्रकार दी छिड़ पई। एक सिद्ध गुरु नानक सारी आयु अचुक रहे, पर आप अगे चुके सुने हन। किस अगे चुके? उस दे दर्शन दी आकांक्षा सी जो हुण पूर्ण होई। किस गुण करके चुके? ये जानने दी लालसा है। गुरु जी जो अचुक निरंजन अगे चुकिया वो अचुक कास नूं, जो गोदी लए बाल वल झुक के तकिया उस नूं चुकिया क्यों कहिए। जो माया अगे चुक रहे जगत दे सामे ना चुकिया उस दी अचुकता नूं आत्मक सुतंत्रता क्यों ना कहिए। जो माया अगे चुक रहे जगत दे सामे ना चुकिया उस दी अचुकता नूं आत्म स्तंत्रता क्यों ना कहिए। सिद्ध अचरज होके आप दी वाक रचना ते यथार्थ वक्तरता तद रूप हन तन हो, कहो किस गुण रजाया गुरु नो। गुरु जी गुणा दे सोमे नू संपूर्ण गुणहीनता देख के अपने उमा गुणा नाल भर देण दा चाओ आ गया, जिवें माहू वग रही आट भर देंदी ए त्रटी वट वाले खेत नू। सिद्ध वाह वाह प्रसन्न कर दिता ने तन हो, चित उछड़दा है कि आप नू योग विभूतियां नाल भर देईए। गुरु जी अनुग्रह है, रिजे हो तां पुछ के दात करनी, जो मंगा सो देना। सिद्ध दसो केड़ी शै विशेष पसंद है। गुरु जी गरीबी। सिद्ध ए सुन के नैन मुंद के ते मगन जिहे हो गए कि ए ना सिद्धी है ना निधि ना रिधि ते ना अठ दी गिणती विच है ते ना अठारां दी ना नवां दी विच है। जद अखां खोलियां तां इक सिद्ध ने कहा, मैनू आकाशवाणी होई है कि त्रिलोकी दी गरीबी गुरु नानक नूं मिली सी ते ओह गुरु अंगद नूं दे आए हन। सो ए शै तां आप पास अगे ही अमित है। जो असी आखदे हां तुसी ओह लै लो, ओह है योग। ਇਹ ਸ਼ੈ ਸਾਨੂੰ ਪਰਮ ਪਿਆਰੀ ਹੈ ਤੇ ਆਪ ਤਾਈਂ ਦੇਣ ਨੂੰ ਚਿੱਤ ਕਰਦਾ ਹੈ। ਇਸ ਬਿਨਾਂ ਨਿਰਮਲਤਾ ਨਹੀਂ, ਨਿਰਮਲਤਾ ਬਿਨ ਸਿੱਧੀ ਨਹੀਂ, ਸਿੱਧੀ ਬਿਨ ਜਗਤ ਨਹੀਂ ਭਤੀਜਦਾ। ਨਾ ਹੀ ਹੱਠ ਯੋਗ ਕਮਾਏ ਬਿਨਾਂ ਰਾਜ ਯੋਗ ਤੇ ਕੇਵਲ ਪ੍ਰਾਪਤੀ ਹੈ। ਗੁਰੂ ਜੀ ਸੱਜਣੋ ਯੋਗ ਇੱਕ ਪ੍ਰਾਪਤ ਹੈ ਗੁਰੂ ਨਾਨਕ ਦੀ ਮਿਹਰ ਦਾ ਸਦਕਾ। ਉਹ ਹੱਠ ਦਾ ਯੋਗ ਨਹੀਂ, ਆਪੇ ਦਾ ਯੋਗ ਨਹੀਂ, ਉਹ ਪਰਮਾਤਮਾ ਵਿੱਚ ਯੋਗ ਹੈ। ਜੀਵ ਤੱਤ ਦਾ परम तत्व विच जुड़ना है, जो दात होके मिली है दाते गुरु तो। ये आखदे वैराग विच आ गए ते बड़ी मधुर धुनी विच गले तो सद हुई, सलोक महला तीजा एक नहीं दात आपस ते जो पाई है ਨਾਨਕ ਸਾ ਕਰਾਮਾਤ ਸਾਹਿਬ ਤੁਠੈ ਜੋ ਮਿਲੈ। ਇਸ ਸ਼ੁਕਰ ਤੇ ਪਿਆਰ ਵਾਲੇ ਫਖਰ ਨਾਲ ਭਰੀ ਸਦ ਸੁਣ ਕੇ ਸਭ ਦੇ ਲੂੰ ਕੰਡੇ ਖੜੇ ਹੋ ਗਏ। ਅਰ ਕਿਤਨਾ ਚਿਰ ਚੁੱਪ ਛਾਈ ਰਹੀ। ਫਿਰ ਗੁਰੂ ਜੀ ਬੋਲੇ, ਬਿਨਾਂ ਸਹਿਜ ਯੋਗ ਦੇ ਮੁਕਤ ਨਹੀਂ, ਤੇ ਭੇਖ ਨਾਲ ਤਾਂ ਜੱਗ ਪਤਿਆਉਂਦਾ ਹੈ, ਆਤਮਾ ਨਹੀਂ ਪਤੀਜਦਾ ਸਿੱਧ, ਉਹ ਸਹਿਜ ਯੋਗ ਕਿਹੜਾ ਹੈ? ਫਿਰ ਗੁਰੂ ਜੀ ਬੋਲੇ, ਗੁਰੂ ਨਾਨਕ ਦੇਵ ਜੀ ਨੇ ਇੱਕ ਵਾਰ ਆਪ ਦੇ ਇੱਕ ਭਰਥਰ ਨਾਮੇ ਜੋਗੀ ਪ੍ਰਤੀ ਆਖਿਆ ਸੀ, ਬਾਬਾ ਜੁਗਤਾ ਜੀਓ ਜੁਗੈ ਜੁਗ ਜੋਗੀ ਪਰਮ ਤੰਤ ਮੈਂ ਜੋਗਿੰਗ। ਹਾਂ, ਇਉਂ ਫੁਰਮਾਇਆ ਸੀ ਸਤਿਗੁਰ ਅਰਸ਼ਾਂ ਕੁਰਸ਼ਾਂ ਦੇ ਮਾਲਕ ਨੇ। ਆਸਾ ਮਹੱਲਾ ਪਹਿਲਾ, ਗੁਰ ਕਾ ਸ਼ਬਦ ਮਨਹਿ ਮੈਂ ਮੁੰਦਰਾ, ਖਿੰਥਾ ਖਿਮਾ ਹੰਡਾਵੋ, ਜੋ ਕਿਛ ਕਰੈ ਭਲਾ ਕਰ ਮਾਨੋ, ਸਹਿਜ ਜੋਗ ਨਿਧ ਪਾਵੋ। ਬਾਬਾ ਜੁਗਤਾ ਜੀਓ ਜੁਗੈ ਜੁਗ ਜੋਗੀ ਪਰਮ ਤੰਤ ਮੈਂ ਜੋਗਿੰ, ਅੰਮ੍ਰਿਤ ਨਾਮ ਨਿਰੰਜਨ ਪਾਇਆ, ਗਿਆਨ ਕਾਇਆ ਰਸ ਭੋਗਿੰ ਰਹਾਉ। ਸਿਵ ਨਗਰੀ ਮਹਿ ਆਸਣ ਬੈਸਾਉ, ਕਲਪ ਤਿਆਗੀ ਬਾਦੰ ਸਿੰਘੀ, ਸ਼ਬਦ ਸਦਾ ਧੁਨ ਸੋ ਹੈ ਐਨਸ ਪੂਰੈ ਨਾਦੰ, ਪਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਵਿਭੂਤੰ ਹਰ ਕੀਰਤ ਰਹਿ ਰਾਸ ਹਮਾਰੀ, ਗੁਰਮੁਖ ਪੰਥ ਤੀਤੰ ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ ਕਹੋ ਨਾਨਕ ਸੁਣ ਪਰਥਰ ਜੋਗੀ, ਪਾਰ ਬ੍ਰਹਮ ਲਿਵ ਏਕੰ। ਸੋ ਗੁਰੂ ਬਖਸ਼ੇ ਯੋਗ ਦਾ ਸਰੂਪ ਇਹ ਹੈ। ਫਿਰ ਗੁਰੂ ਬਾਬਾ ਜੀ ਨੇ ਇੱਕ ਵਾਰ ਲੱਛਣ ਆਖੇ ਸਨ ਕਿ ਐਸਾ ਜੋਗੀ ਸਮਦ੍ਰਿਸ਼ਟਾ ਹੋਵੇਗਾ, ਉਸ ਵਿੱਚ ਰਾਗ ਦਵੈਖ ਨਹੀਂ ਰਹੇਗਾ, ਜਿਸ ਵਿਖੇ ਰਾਗ ਦਵੈਖ ਨਹੀਂ ਉਹ ਸਭ ਦਾ ਭਲਾ ਮੰਗੇਗਾ। ਇਸ ਕਰਕੇ ਜੋਗੀ ਦਾ ਇੱਕ ਲੱਛਣ ਸਭ ਦੇ ਭਲੇ ਵਿੱਚ ਜਿਉਣਾ ਹੈ। ਇਹ ਐਸੇ ਜੋਗੀ ਦਾ ਮਨ ਸੰਸੇ ਬਿਰਤੀ ਤੋਂ ਪਾਰ ਹੋ ਜਾਏਗਾ, ਉਸ ਦਾ ਮਨ ਟਿਕ ਜਾਏਗਾ, ਜੇ ਦੌੜੇਗਾ ਤਾਂ ਉਹ ਬੰਨ ਬਹਾਲੇਗਾ, ਉਹ ਬ੍ਰਹਮ ਲਿਵ ਵਿੱਚ ਜੀਵਨ ਤੋਂ ਮਾਨੋ ਜੋਗੀ ਜਗਤ ਵਾਸ਼ਨਾ ਤ੍ਰਿਸ਼ਨਾ ਦੇ ਜੀਓ ਉੱਠਿਆ ਜਿਉਂਦੇ ਜੀ ਮਰਿਆ ਹੋਇਆ ਰਹੇਗਾ, ਨਿਰਭਉ ਪਾਤੇ ਖੇਡੇਗਾ, ਉਸ ਦੀ ਬਿਰਤੀ ਸਹਿਜ ਰਸ ਵਿੱਚ ਟਿਕੀ ਰਹੇਗੀ। ਇਹ ਸਭ ਕੁਝ ਗੁਰੂ ਬਾਬੇ ਨੇ ਦੱਸਿਆ ਕਿ ਮਾਇਆ ਵਿੱਚ ਵਸਦਿਆਂ ਮਾਇਆ ਦੇ ਮਾੜੇ ਅਸਰ ਤੋਂ ਬਚੇ ਰਹਿਣ ਵਾਲੇ ਗ੍ਰਸਤੀ ਜੀਵਨ ਵਿੱਚ ਹੀ ਪ੍ਰਾਪਤ ਹੋ ਜਾਂਦਾ ਹੈ। ਇਹ ਯੋਗ ਦੀ ਪ੍ਰਾਪਤੀ ਦੀ ਜੁਗਤ ਇਹੋ ਦੱਸੀ ਹੈ। ਗੁਰੂ ਬਾਬੇ ਨੇ ਸਤਿਗੁਰ ਨੂੰ ਮਿਲ ਕੇ ਨਾਮ ਪ੍ਰਾਪਤੀ ਕਰ ਲੈਣੀ, ਸੰਸੇ ਨਿਵਰਤ ਕਰ ਲੈਣੇ ਤੇ ਮਨ ਨੂੰ ਵਾਸ਼ਨਾ ਤੋਂ ਵਰਜਦੇ ਰਹਿਣਾ, ਨਾਮ ਦੀ ਕਮਾਈ ਕਰਨੀ, ਹੋਰ ਜੋ ਭੇਖ ਮਾਤਰ ਯੋਗ ਧਾਰਨਾ ਹੈ ਉਹ ਯੋਗ ਨਹੀਂ। ਤੁਸੀਂ ਵਿਚਾਰਵਾਨ ਹੋ, ਸਿੱਧ ਹੋ, ਖਿਮਾ ਕਰਨੀ, ਜੋ ਆਮ ਜੋਗੀ ਫਿਰ ਰਹੇ ਹਨ ਉਹ ਗੋਦੜੀ ਡੰਡਾ ਸੁਆਹ ਜਾਂ ਵਿਭੂਤ ਮਲ ਲੈਣੀ, ਮੁੰਦਰਾ ਪਾ ਲੈਣੀਆਂ, ਕੰਨ ਪੜਵਾ ਕੇ ਜਾਂ ਸਿਰ ਮੁਨਾ ਕੇ ਕੌਣ ਮੌਨ ਹੋ ਜਾਣ ਨੂੰ, ਜਾਂ ਸਿੰਘੀ ਲੈ ਕੇ ਉਸ ਵਿੱਚੋਂ ਨਾਦ ਵਜਾਉਂਦੇ ਫਿਰਨ ਨੂੰ ਯੋਗ ਸਮਝ ਬੈਠੇ ਹਨ। ਕੋਈ ਮਸਾਣਾ ਵਿੱਚ ਜਾ ਬੈਠੇ, ਕੋਈ ਤਾੜੀਆਂ ਲਾਉਣ ਮਾਤਰ ਨੂੰ, ਜਾਂ ਤੀਰਥਾਂ ਤੇ ਮੇਲਿਆਂ ਪੁਰਬਾਂ ਪਰ ਫਿਰਦੇ ਰਹਿਣ ਨੂੰ ਹੀ ਯੋਗ ਸਮਝ ਕੇ ਘਰੋਂ ਘਾਟੋਂ ਗਏ ਗੁਜ਼ਰੇ ਹੋ ਗਏ ਹਨ। ਇਹ ਪ੍ਰਤੱਖ ਆਪ ਹੀ ਦੇਖ ਲਓ ਵਰਤਾਰਾ ਵਰਤ ਰਿਹਾ ਹੈ। ਖਿਮਾ ਕਰਨੀ ਕਿਸੇ ਨਿਰਾਦਰ ਲਈ ਨਹੀਂ, ਤੱਤ ਵਿਚਾਰ ਤੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਾ ਹੋਣ ਵਾਂਗ ਦੱਸ ਰਿਹਾ ਹਾਂ, ਜੋ ਸਭ ਨੂੰ ਦਿਸ ਰਿਹਾ ਹੈ। ਦੂਸਰੇ, ਜੋ ਸੱਜਣ ਹਠਯੋਗ ਕਰਦੇ ਹਨ ਉਹ ਅਕਸਰ ਵਿਭੂਤੀਆਂ ਦੀ ਪ੍ਰਾਪਤੀ ਲਈ ਕਰਦੇ ਹਨ, ਕੁਛ ਉਮਰਾਂ ਲੰਮੀ ਕਰਨ ਲਈ ਕਰਦੇ ਹਨ। ਉਹ ਪਰਮਾਤਮ ਦੇਵ ਨਾਲ ਜੁੜਨਾ ਨਹੀਂ, ਉਹ ਤਾਂ ਮੁੜ ਘਿੜ ਕੇ ਮਾਇਆ ਦੇ ਗੇੜ ਵਿੱਚ ਹੀ ਰਹਿਣਾ ਹੈ। ਹਾਂ, ਜਿਨ੍ਹਾਂ ਨੂੰ ਵੈਰਾਗ ਹੋਇਆ ਹੈ ਤੇ ਫੇਰ ਵਿਭੂਤੀਆਂ ਤੋਂ ਵੀ ਵੈਰਾਗ ਹੋਇਆ ਹੈ, ਉਹ ਫਿਰ ਰਾਜ ਯੋਗ ਕਮਾਉਂਦੇ ਹਨ ਤੇ ਆਪੇ ਵਿੱਚ ਜੁੜਦੇ ਹਨ। ਪਰ ਐਸੇ ਸੱਜਣ ਅਕਸਰ ਬਣਾ ਪਰਬਤਾਂ ਵਿੱਚ ਜਾ ਵਸਦੇ ਹਨ, ਉਹਨਾਂ ਦਾ ਜਗਤ ਨੂੰ ਲਾਹਾ ਕੋਈ ਨਹੀਂ। ਜਦ ਉਹ ਚੰਗੇ ਲੋਕ ਜੋ ਨਿਰਵਾਸ ਹੋ ਕੇ ਭਲਿਆਈ ਵਿੱਚ ਹੋਰ ਭਲੇ ਹੋ ਗਏ ਤੇ ਟੁਰ ਗਏ ਬਣਾ ਪਰਬਤਾਂ ਨੂੰ, ਤਦ ਪਰਜਾ ਦੁਖੀ, ਕਿਉਂਕਿ ਜਦ ਪਰਜਾ ਵਿੱਚੋਂ ਚੰਗੇ ਆਦਮੀ ਨਿਕਲ ਜਾਂਦੇ ਹਨ ਤੇ ਫੇਰ ਪਿੱਛੇ ਸਧਾਰਨ ਲੋਕ ਦੁੱਖ ਪਾਉਣ ਨੂੰ ਰਹਿ ਜਾਂਦੇ ਹਨ। ਜੇ ਐਸੇ ਵਿਰਲੇ ਜੋਗੀ ਵਿੱਚੇ ਰਹਿਣ ਤੇ ਭਲਿਆਈ ਕਰਨੀ ਸਿਖਾ ਲੈਣ ਤੇ ਪਰਜਾ ਦਾ ਦੁੱਖ ਸੁੱਖ ਵੰਡਣ ਤੇ ਉੱਚ ਜੀਵਨ ਦੀ ਜਾਚ ਦੱਸਣ, ਤਾਂ ਜਗਤ ਵਿੱਚ ਸੁਖ ਵਰਤੇ ਤੇ ਜੋਗੀ ਦੇ ਜੋਗ ਦਾ ਕੁਛ ਲਾਹਾ ਮਿਲੇ। ਸਿੱਧ ਇਹ ਸੱਚ ਹੈ ਕਿ ਕਈ ਮਖੱਟੂ ਘਰ ਦੇ ਕੰਮਾਂ ਤੋਂ ਰੁੱਸ ਕੇ ਜੋਗੀ ਆ ਬਣਦੇ ਤੇ ਮੰਗ ਪਿੰਨ ਕੇ ਖਾਣ ਨੂੰ ਯੋਗ ਸਮਝ ਲੈਂਦੇ ਹਨ, ਪਰ ਭੇਖ ਲਏ ਬਿਨਾਂ ਬੰਦਾ ਪਕੜ ਵਾਲੇ ਗ੍ਰਸਤ ਜੀਵਨ ਤੋਂ ਨਹੀਂ ਛੁੱਟਦਾ। ਦਰ ਦਰ ਮੰਗੇ ਬਿਨਾਂ ਲੋਕ ਇਲਾਜ ਨਹੀਂ ਛੁੱਟਦੀ ਤੇ ਹੰਕਾਰ ਨਹੀਂ ਮਰਦਾ। ਤੀਰਥ ਨਾਤੇ ਬਿਨਾਂ ਮੈਲ ਨਹੀਂ ਲੈਂਦੀ। ਨੇਤੀ, ਧੋਤੀ, ਪ੍ਰਾਣਾਯਾਮ, ਨੌਲੀ ਆਦਿ ਕੀਤੇ ਬਿਨਾਂ ਅਰੋਗਤਾ ਨਹੀਂ ਰਹਿੰਦੀ, ਸਿੱਧੀ ਨਹੀਂ ਪ੍ਰਾਪਤ ਹੁੰਦੀ। ਇਕਾਂਤ ਵਾਸ ਬਿਨ ਬਿਰਤੀ ਨਹੀਂ ਜੁੜਦੀ, ਸੋ ਸਭੇ ਸਾਧਨ ਅਵਸ਼ ਹਨ। ਗੁਰੂ ਜੀ, ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਸੀ ਕਿ ਮੇਰਾ ਤਨ ਹੀ ਫਕੀਰੀ ਵੇਸ ਹੈ, ਮੇਰਾ ਮਨ ਹੀ ਮੰਦਰ ਹੈ, ਮੇਰੇ ਅੰਦਰ ਹੀ ਤੀਰਥ ਹੈ। ਇਸ ਤੀਰਥ ਵਿੱਚ ਨਾਮ ਦਾ ਅਭਿਆਸ ਰੂਪੀ ਇਸ਼ਨਾਨ ਕਰਦਾ ਹਾਂ। ਇਸ ਦੇ ਤੁਫੈਲ ਕਰਤਾਰ ਦਾ ਮੇਰੇ ਪ੍ਰਾਣਾ ਇਸ ਦੇ ਤੁਫੈਲ ਕਰਤਾਰ ਦਾ ਨਾਮ ਮੇਰੇ ਪ੍ਰਾਣਾ ਵਿੱਚ ਆ ਵਸਿਆ ਹੈ। ਇਸ ਤਰ੍ਹਾਂ ਮੇਰਾ ਮਨ ਦਇਆਲ ਵਾਹਿਗੁਰੂ ਦੇ ਪਿਆਰ ਵਿੱਚ ਵਿੰਨ ਹੋ ਗਿਆ ਹੈ। ਇਹੋ ਸਾਧਨ ਹੈ ਜੋ ਗ੍ਰਸਥ ਦੇ ਵਿੱਚੋਂ ਹੀ ਸਾਰੇ ਸਾਧਨ ਸਾਰ ਦਿੰਦਾ ਹੈ। ਇਹੋ ਪ੍ਰਾਪਤੀ ਹੈ ਜੋ ਵਿੱਚ ਬੈਠੇ ਹੀ ਹੋ ਜਾਂਦੀ ਹੈ। ਸਿੱਧ ਜੀਓ ਜੀ, ਅੰਤਰ ਆਤਮੇ ਪਰਮਾਤਮਾ ਨਾਲ ਮਿਲਣੇ ਦਾ ਨਾਮ ਯੋਗ ਹੋਣਾ ਚਾਹੀਦਾ ਹੈ। ਸਿੱਧ ਇਹ ਨਵੀਂ ਪ੍ਰੀਖਿਆ ਹੈ, ਨਵਾਂ ਤਜਰਬਾ ਹੈ ਜੋ ਗੁਰੂ ਨਾਨਕ ਨੇ ਕਰਨਾ ਪਾਇਆ ਹੈ ਕਿ ਗ੍ਰਸਥ ਵਿੱਚ ਨਿਰਵਾਣ ਹੋਵੇ। ਉਹਨਾਂ ਕੀਤਾ ਹੈ, ਤੁਸਾਂ ਕਰ ਵੇਖੋ। ਸਾਡੀ ਜਾਚੇ ਘਰ ਛੱਡਣਾ ਹੀ ਬਣਦਾ ਹੈ। ਪਰਮਾਰਥ ਪ੍ਰਾਪਤੀ ਇਕਾਂਤ ਵਾਸ ਬਿਨਾਂ ਨਹੀਂ ਹੋ ਸਕਦੀ। ਹਾਂ, ਸੱਚੀ ਅਸਾਂ ਸੁਣਿਆ ਹੈ ਕਿ ਆਪ ਜੀ ਗੁਰੂ ਨਾਨਕ ਦੀ ਉਚਾਰੀ ਬਾਣੀ ਜੋ ਥਾਂ ਪਰ ਥਾਂ ਹੋਈ ਹੈ ਇਕੱਠੀ ਕਰਕੇ ਪੋਥੀ ਤਿਆਰ ਕਰ ਰਹੇ ਹੋ ਜਾਂ ਕਰ ਲਈ ਹੈ। ਜੇ ਆਪ ਜੀ ਉਦਾਮੀ ਨਾ ਮੰਨੋ ਤਾਂ ਕੀ ਮੈਂ ਪੁੱਛ ਲਵਾਂ ਕਿ ਵੇਦ ਬਾਣੀ ਦੇ ਹੁੰਦਿਆਂ ਹੋਰ ਬਾਣੀ ਦੀ ਕੀ ਲੋੜ ਸੀ, ਤੇ ਗੁਰੂ ਜੀ ਦੇ ਵੇਲੇ ਵੇਲੇ ਬਚਨ ਉਚਾਰੇ ਉਪਦੇਸ਼ ਦਾ ਕੰਮ ਤਦੋਂ ਤਾਂ ਦੇ ਗਏ, ਹੁਣ ਇਕੱਠੇ ਕਰਕੇ ਇੱਕ ਹੋਰ ਬਾਣੀ ਬੰਨਣ ਦਾ ਕੀ ਲਾਭ। ਗੁਰੂ ਜੀ ਆਪਣੇ ਅਡੋਰ ਸਹਿਜ ਟਿਕਾਓ ਵਿੱਚ ਗੱਲਾਂ ਕਰ ਰਹੇ ਸੇ, ਸੁਣ ਕੇ ਜ਼ਰਾ ਗੌਰ ਨਾਲ ਤੱਕੇ ਤੇ ਫੇਰ ਉਸੇ ਆਪਣੀ ਧੀਮੀ ਆਵਾਜ਼ ਵਿੱਚ ਬੋਲੇ, ਤੁਸਾਂ ਜੀ ਨੇ ਵੇਦ ਤੇ ਸ਼ਾਸਤਰੀ ਰਚਨਾਵਾਂ ਪੜ੍ਹੀਆਂ ਹੋਸਨ, ਉਹਨਾਂ ਵਿੱਚ ਪਾਪ ਪੁੰਨ ਦੇ ਵਿਚਾਰ ਹੈ, ਕਥਾ ਹਨ, ਕਹਾਣੀਆਂ ਹਨ। ਫੇਰ ਉਸ ਪਾਪ ਪੁੰਨ ਦੇ ਵਿਚਾਰਾਂ ਵਿੱਚ ਕੀਕੂ ਦਾਨ ਦੇਣਾ, ਕੀਕੂ ਕਰਮ ਫਲ ਲੈਣਾ ਹੁੰਦਾ ਹੈ। ਦਿੱਤਾ ਕੀਕੂ ਲਈਦਾ ਹੈ, ਲਿਆ ਕੀਕੂ ਦੇਈਦਾ ਹੈ। ਕੀਕੂ ਕੀਤੇ ਕਰਮਾਂ ਅਨੁਸਾਰ ਨਰਕ ਤੇ ਸੁਰਗ ਵਿੱਚ ਨਿਵਾਸ ਪਾਈਦਾ ਹੈ। ਦੂਜੇ ਉਦੋਂ ਗੱਲ ਸਿੱਖੀ ਦੀ ਹੈ, ਜਾਤਾਂ ਉਪਜਾਤਾਂ ਦੀਆਂ ਕਿਸਮਾਂ ਦੀ ਤੇ ਭਰਮ ਸਿੱਖ ਲੈਂਦਾ ਹੈ। ਉਹਨਾਂ ਤੋਂ ਸੰਸਾਰ ਉੱਚੀਆਂ ਤੇ ਪਵਿੱਤਰ ਜਾਤਾਂ ਤੇ ਨੀਵੀਆਂ ਤੇ ਅਪਵਿੱਤਰ ਜਾਤਾਂ ਦੇ ਫਰਕ ਕਰਨੇ ਦਾ, ਇਹਨਾਂ ਫਰਕਾਂ ਵਿੱਚ ਹੀ ਪਿਆ ਭਟਕਦਾ। ਗੱਲ ਕੀ ਵਰਣ ਆਸ਼ਰਮ ਤੇ ਕਰਮ ਕਾਂਡ, ਇਹ ਹੈ ਤਾਲੀਮ ਉਸ ਬਾਣੀ ਦੀ ਜਿਸ ਨੂੰ ਤੁਸੀਂ ਵੇਦਾਂ ਦੀ ਆਖਦੇ ਹੋ, ਜਾਂ ਕਹਿ ਲਈਏ ਕਿ ਵੇਦਾਂ ਦੁਆਰਾ ਆਈ ਕਿ ਰਚੀ ਗਈ ਹੈ। ਕਰਮ ਹੋਂ ਆਸਰਿਤ ਕਰਦੇ ਹਨ, ਵਰਣ ਆਸ਼ਰਮ ਨਾਲ ਹੋਂ ਵੱਧਦੀ ਹੈ ਜਾਂ ਵਧੇਰੇ ਪੀੜੀ ਹੁੰਦੀ ਹੈ। ਹੋਂ ਟੁੱਟਦੀ ਹੈ ਗਿਆਨ ਨਾਲ, ਗਿਆਨ ਪ੍ਰਾਪਤ ਹੁੰਦਾ ਹੈ ਪਰਮਾਤਮ ਦੇ ਉੱਤੇ ਪਿਆਰ ਨਾਲ ਧਿਆਨ ਜੋੜਨ ਤੇ ਤਦ ਰੂਪ ਹੋ ਜਾਣ ਨਾਲ। ਧਿਆਨ ਜੁੜਦਾ ਹੈ ਸਾਈਂ ਵੱਲ ਲਿਵ ਲਾਉਣ ਨਾਲ, ਲਿਵ ਲੱਗਦੀ ਹੈ ਨਾਮ ਨਾਲ। ਗੁਰੂ ਨਾਨਕ ਦੇਵ ਜੀ ਸਨ ਆਪ ਸਾਈਂ ਨਾਲ ਮਿਲੇ ਗੋਬਿੰਦ ਰੂਪ, ਸੋ ਗੁਰੂ ਨਾਨਕ ਦੇਵ ਜੀ ਨੂੰ ਨਾਮ ਨਾਲ ਸਾਈਂ ਲਿਵ ਵਿੱਚ ਅਨੰਨ ਪ੍ਰੇਮ ਦੁਆਰਾ ਜੁੜਿਆ ਧਿਆਨ ਵਿੱਚ ਇਹ ਬਾਣੀ ਪ੍ਰਾਪਤ ਹੋਈ ਹੈ। ਜੋ ਉਹਨਾਂ ਆਖੀ ਤੇ ਮੈਂ ਸੰਚੇ ਕਰ ਰਿਹਾ ਹਾਂ, ਇਹ ਬ੍ਰਹਮ ਗਿਆਨ ਹੈ ਜੋ ਉਹਨਾਂ ਨੂੰ ਧਿਆਨ ਮਗਨਤਾ ਜਾਂ ਸਮਾਧੀ ਵਿੱਚ ਮਿਲਿਆ ਹੈ। ਇਹ ਬਾਣੀ ਗੁਰਮੁਖ ਤੇ ਗੋਬਿੰਦ ਰੂਪ ਗੁਰੂ ਨਾਨਕ ਨੇ ਉਚਾਰੀ ਹੈ। ਇਹ ਅਮਰ ਕਰਤਾ ਦੀ ਬਾਣੀ ਹੈ, ਅਮਰ ਬਾਣੀ ਅਮਰ ਹੈ, ਅਮਰ ਕਰਨੇ ਹਾਰੀ ਹੈ, ਅਮਰ ਤਵਤ ਮਿੱਠੀ ਹੈ। ਗੁਰਮੁਖਾਂ ਨੇ ਇਸ ਨੂੰ ਸਮਝਿਆ ਹੈ, ਜਿਨ੍ਹਾਂ ਨੇ ਜਿਨ੍ਹਾਂ ਤੇ ਇਸ ਦੀ ਬਖਸ਼ਿਸ਼ ਹੋਈ ਹੈ। ਇਸ ਬਾਣੀ ਵਿੱਚ ਤਤ ਅਸਲੀ ਆਤਮ ਸਾਰਤਾ ਦਾ ਵਰਣਨ ਹੈ, ਅਰਥਾਤ ਇਹ ਸ਼ੁੱਧ ਗਿਆਨ ਹੈ ਤੇ ਗਿਆਨ ਪ੍ਰਾਪਤੀ ਦਾ ਵਸੀਲਾ ਭਗਤੀ, ਪ੍ਰੇਮ ਤੇ ਨਾਮ ਸਿਖਾਲਦੀ ਹੈ। ਫਿਰ ਇਹ ਸਿਖਾਲਦੀ ਹੈ ਕਿ ਕਰਤਾਰ ਆਪਣੇ ਹੁਕਮ ਨਾਲ ਸ੍ਰਿਸ਼ਟੀ ਨੂੰ ਸਾਜਦਾ ਹੈ, ਊਚ ਨੀਚ ਦੀ ਸੂਗ ਕਾਸ ਨੂੰ ਤੇ ਆਪਣੇ ਹੁਕਮ ਵਿੱਚ ਜਗਤ ਮਰਿਆਦਾ ਨੂੰ ਟੋਰਦਾ ਹੈ, ਸਭ ਦੀ ਪਾਲਣਾ ਕਰਦਾ ਤੇ ਸੰਭਾਲਦਾ ਵੇਖਦਾ ਹੈ, ਤਾਂ ਵਿਖੇਵੇਂ ਕਿਉਂ ਇਉਂ। ਜਦ ਹੁਕਮ ਦੀ ਪਛਾਣ ਹੋ ਜਾਂਦੀ ਹੈ ਤਾਂ ਹਉਮੈ ਟੁੱਟ ਜਾਂਦੀ ਹੈ। ਤੁਸੀਂ ਵਿਚਾਰ ਲਓ ਕਿ ਮੁਕਤੀ ਪ੍ਰਾਪਤ ਹੋਣ ਤੋਂ ਪਹਿਲਾਂ ਹਉਮੈ ਟੁੱਟਣੀ ਜ਼ਰੂਰੀ ਹੈ ਕਿ ਨਹੀਂ। ਇਸ ਗੁਰੂ ਬਾਣੀ ਨਾਲ ਹਉਮੈ ਟੁੱਟਦੀ ਹੈ, ਸੋ ਇਹ ਸਿੱਧਾ ਰਾਹ ਸਾਈ ਮੇਲ ਦਾ ਦੱਸਦੀ ਹੈ। ਇਸੇ ਕਰਕੇ ਉਚਾਰੀ ਗਈ ਸੀ ਤੇ ਇਸੇ ਕਰਕੇ ਹੁਣ ਦੇ ਤੇ ਆਉਣ ਵਾਲੇ ਜਗਤ ਦੇ ਉਧਾਰ ਲਈ ਤੇ ਸੁਖੈਨ ਉਧਾਰ ਲਈ ਇਸ ਬਾਣੀ ਨੂੰ ਇਕੱਠਾ ਕਰਨਾ ਜ਼ਰੂਰੀ ਹੈ। ਪ੍ਰਜਾ ਨੂੰ, ਜਗਤ ਨੂੰ ਅਗਿਆਨ ਤੋਂ ਇਸ ਨੇ ਚੁੱਕ ਕੇ ਗਿਆਨਮਈ ਤੇ ਸੁਖੀ ਕਰ ਦੇਣਾ ਹੈ। ਸਿੱਧ ਜੀਓ, ਦੇਖੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਫੁਰਮਾਇਆ ਸੀ, ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ, ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ। ਸਿੱਧ ਕਾਲਾ ਹੋ ਕੇ ਵੇਦ ਦੀਆਂ ਉਪਨਿਖਦਾਂ ਗਿਆਨ ਪ੍ਰਤਿਪਾਦਨ ਕਰਦੀਆਂ ਹਨ। ਗੁਰੂ ਜੀ, ਗੁਰੂ ਬਾਬੇ ਦੇ ਇਸ ਸਲੋਕ ਦੀਆਂ ਬਾਕੀ ਸਤਰਾਂ ਵੀ ਸਰਵਣ ਕਰ ਲਓ ਜੀਓ। ਸ੍ਰੀ ਗੁਰੂ ਨਾਨਕ ਜੀ ਫੁਰਮਾਉਂਦੇ ਹਨ, ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਓ, ਸੱਚ ਬੀਜੈ ਸੱਚ ਉਗਵੈ ਦਰਗੈ ਪਾਈਐ ਥਾਓ, ਬੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਏ, ਨਾਨਕ ਰਾਸੀ ਬਾਹਰਾ ਨਦ ਨਾ ਚੱਲਿਆ ਕੋਏ। ਵਾਰ ਸਾਰੰਗ ਮਹੱਲਾ ਪਹਿਲਾ। ਸਿੱਧ ਕੀ ਤਾਤਪਰਜ ਹੈ? ਗੁਰੂ ਜੀ, ਵੇਦ ਤਾਂ ਸੁਰਗ ਦੀ ਪ੍ਰਾਪਤੀ ਤੇ ਨਰਕ ਤੋਂ ਬਚਣ ਦੇ ਰਸਤੇ ਦੱਸਦਾ ਹੈ ਤੇ ਦੋਹਾਂ ਦਾ ਕਾਰਨ ਪੁੰਨ ਤੇ ਪਾਪ ਦੱਸਦਾ ਹੈ। ਜੋ ਜੈਸਾ ਬੀਜ ਬੀਜੇਗਾ ਉਹ ਕੁਛ ਚੁੱਕੇਗਾ ਤੇ ਉਸ ਦਾ ਫਲ ਬੀਜਣ ਵਾਲਾ ਜੀਵ ਅਵਸ਼ ਮੇਵ ਖਾਵੇਗਾ। ਵੇਦ ਕਰਮ ਮਾਰਗ ਦੀ ਮਤ ਦਿੰਦਾ ਹੈ, ਪਰੰਤੂ ਗਿਆਨ ਇਹ ਗੱਲ ਦੱਸਦਾ ਹੈ ਕਿ ਸੱਚੇ ਪਰਮੇਸ਼ਰ ਨੂੰ ਵੱਡਾ ਕਰਕੇ ਭਾਵ ਬਹੁਤ ਹੀ ਵੱਡਾ ਜਾਣ ਕੇ ਉਸ ਦੀ ਸਿਫਤ ਸਲਾਹ ਕਰੋ ਤੇ ਉਸ ਸੱਚੇ ਦਾ ਨਾਮ ਜੋ ਸੱਚਾ ਹੈ ਉਸ ਨੂੰ ਪਕੜੋ, ਭਾਵ ਸੱਚੇ ਦੇ ਨਾਮ ਦਾ ਅਭਿਆਸ ਕਰੋ। ਸੋ ਕਰਮ ਕਾਂਡ ਦੇ ਨਿਰੇ ਕਰਮ ਮਾਤਰ ਬੀਜਣ ਦੀ ਥਾਂ ਇਹ ਸੱਚੇ ਦੇ ਨਾਮ ਤੇ ਹਰੀ ਜਸ ਦਾ ਸੱਚ ਰੂਪੀ ਬੀਜ ਬੀਜੋ, ਫਿਰ ਸੱਚ ਉਪਜੇਗਾ ਅਰਥਾਤ ਸਤ ਸਰੂਪ ਪਰਮਾਤਮਾ ਪ੍ਰਾਪਤ ਹੋਵੇਗਾ, ਜਿਸ ਕਰਕੇ ਸੱਚੇ ਦੀ ਦਰਗਾਹ ਵਿਚ ਥਾਂ ਪ੍ਰਾਪਤ ਹੋਵੇਗੀ, ਉਸ ਦੇ ਸਰੂਪ ਵਿਚ ਨਿਵਾਸ ਮਿਲੇਗਾ। ਨਾਥ ਜੀ, ਨਿਰੇ ਵੇਦ ਵਿਚ ਤਾਂ ਗਿਆਨ ਨਹੀਂ ਜੀ, ਨਿਰੇ ਵੇਦ ਵਿਚ ਤਾਂ ਗਿਆਨ ਨਹੀਂ ਸੀ, ਪਰ ਗਿਆਨ ਮਾਰਗ ਜਦ ਤੁਰਿਆ ਤਾਂ ਵੇਦ ਨੇ ਆਪਣੀ ਕਰਮ ਦੀ ਸ਼ੈਲੀ ਵਿਚ ਉਪਨਿਖਦਾਂ ਨੂੰ ਵੇਦਾਂਤ ਦਾ ਨਾਮ ਦੇ ਕੇ ਆਪਣੇ ਨਾਲ ਜੋੜ ਕੇ ਗਿਆਨ ਦੀ ਰਾਸ ਹੀ ਪਾ ਲਈ। ਸੋ ਗਿਆਨ ਹੁਣ ਵੇਦ ਨਾਲ ਵੀ ਹੋ ਗਿਆ ਨੇ, ਪਰ ਗਿਆਨ ਦੀ ਦਾਤ ਕਰਤਾਰ ਦੀ ਕਰਮ ਦੀ ਨਦਰ ਬਖਸ਼ਿਸ਼ ਨਾਲ ਕਰਤਾ ਪੁਰਖ ਤੋਂ ਸਿੱਧੀ ਮਿਲਦੀ ਹੈ। ਇਹ ਕਿਸੇ ਦੀ ਕੈਦ ਵਿਚ ਨਹੀਂ, ਉਸੇ ਸਾਈ ਦੀ ਨਦਰ ਕਰਮ ਨਾਲ ਤਤ ਗਿਆਨ ਦੀ ਰਾਸ ਗੁਰੂ ਨਾਨਕ ਦੇਵ ਜੀ ਨੂੰ ਸੁਤੇ ਸਿੱਧ ਪ੍ਰਾਪਤ ਹੈ। ਜਿਸ ਬਾਣੀ ਵਿਚ ਉਹ ਪ੍ਰਤਿਪਾਦਿਤ ਹੈ ਉਹ ਅਸੀਂ ਇਕੱਤਰ ਕਰ ਰਹੇ ਹਾਂ। ਉਸ ਦਾ ਇਕੱਤਰ ਕਰਨਾ ਪਰਮ ਪ੍ਰਯੋਜਨੀਆ ਹੈ, ਕਿਉਂਕਿ ਇਸ ਨਾਮ ਦੀ ਰਾਸ ਤੋਂ ਬਿਨਾਂ ਕੋਈ ਪ੍ਰਲੋਕ ਵਿਚ ਨਫ਼ਾ ਖੱਟ ਕੇ ਗਿਆ ਨਹੀਂ ਸਮਝਿਆ ਜਾ ਸਕਦਾ। ਵੱਡਾ ਸਿੱਧ ਬਾਕੀਆਂ ਵੰਨੇ ਤੱਕ ਬੋਲਿਆ, ਸਤਿਆ ਕਿਹਾ ਨੇ, ਫਿਰ ਗੁਰੂ ਜੀ ਵੱਲ ਤੱਕ ਕੇ ਬੋਲਿਆ, ਪਰ ਸਾਡਾ ਆਪ ਦਾ ਫਰਕ ਤਿਆਗ ਤੇ ਗ੍ਰਹਿਣ ਦਾ। ਗੁਰੂ ਜੀ, ਸਾਡਾ ਮਾਰਗ ਨਾ ਗ੍ਰਹਿਣ ਹੈ ਨਾ ਤਿਆਗ, ਪਰ ਗ੍ਰਹਿਣ ਵਿਚ ਤਿਆਗ ਹੈ, ਗ੍ਰਸਤ ਉਦਾਸ ਮਤ ਹੈ। ਸਿੱਧ, ਗੁਰੂ ਨਾਨਕ ਨੇ ਨਵਾਂ ਟੋਰਿਆ ਹੈ, ਤੁਸਾਂ ਸੰਭਾਲਿਆ ਹੈ। ਅਸੀਂ ਦੂਰ ਤੋਂ ਚੱਲ ਕੇ ਆਏ ਸਾਂ ਦੇਖਣ ਕਿ ਜੋ ਕਠਨ ਤੇ ਨਵੀਨ ਪੱਧਰ ਗੁਰੂ ਨਾਨਕ ਨੇ ਟੋਰੀ ਹੈ ਉਸ ਨੂੰ ਆਪ ਤਾਂ ਸੰਭਾਲਿਆ, ਉਹ ਸਮਰੱਥ ਸੀ, ਮਗਰੋਂ ਦੂਜਾ ਕੌਣ ਸੰਭਾਲੇਗਾ। ਜਦ ਸੁਣਿਆ ਕਿ ਸ੍ਰੀ ਚੰਦ ਜੀ ਵਰਗੇ ਤਿਆਗੀ ਨੂੰ ਤਿਆਗ ਕੇ ਆਪਣੇ ਬਾਲਕੇ ਨੂੰ ਦੇ ਗਏ ਹਨ ਤਾਂ ਚੌਂਪ ਲੱਗੀ ਕਿ ਚੱਲੋ ਦੇਖੀਏ ਦੂਜਾ ਕੌਣ ਸਮਰੱਥ ਪੁਰਖ ਆਇਆ ਹੈ ਜਿਸ ਨੇ ਜਲ ਵਿਚ ਰਹਿ ਕੇ ਖੰਭ ਸੁੱਕੇ ਰੱਖਣ ਦਾ ਮਾਰਗ ਸੰਭਾਲਿਆ ਹੈ। ਅਸੀਂ ਇਹ ਉਸੇ ਸਮਰੱਥ ਦੇ ਸਿਰ ਤੱਕ ਨਿਵਧੀ ਜਾਣਦੇ ਸਾਂ, ਪਰ ਆਪ ਨੂੰ ਦੇਖ ਕੇ ਪ੍ਰਸੰਨ ਹੋ ਗਏ ਹਾਂ ਕਿ ਆਪ ਉਹਨਾਂ ਦਾ ਹੀ ਰੂਪ ਹੋ। ਗੁਰੂ ਆਪਣੇ ਸਥਾਨੀ ਆਪੇ ਹੀ ਮਾਨੋ ਮੁੜ ਕੇ ਆ ਬੈਠਾ ਹੈ। ਹੱਸ ਕੇ ਅਸੀਂ ਪ੍ਰੀਖਿਆ ਲਈ ਆਏ ਸਾਂ, ਪ੍ਰਸੰਨ ਚੱਲੇ ਹਾਂ। ਇਸ ਤਰ੍ਹਾਂ ਵਾਰਤਾਲਾਪ ਕਰਦੇ ਸਿੱਧ ਆਦੇਸ਼ ਆਦੇਸ਼ ਆਖਦੇ ਤੇ ਆਦਿ ਪੁਰਖ ਕੋ ਆਦੇਸ਼ ਸੁਣਦੇ ਵਿਦਾ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।